पंकज बंदन पद पंकज बंदना सिमरायंगद रूप निकंदनास श्री गुरु रामदास गुरु अर्जुन विघ्नन के नाशक विघ्नन के नाशक हरि गोविंद शुभ मत प्रकाश हर राय नमो कर जोरी नमो कर जोरी हर कृष्ण नाम देवातर परम कृपाला जी परम कृपा श्री गुरु गोविंद सिंह पाए पुन पुन शीर्षन पुन शीर्ष बंद बार बार जगदीश एक सतगुरु ए प्रसाद सच होए वाहेगुरु जी की फतेह जगन विनाशन जिसमें अमृत ज्ञान है मानक पवित्र गुरु ग्रंथ साहिब बंदों कर जन भजन मन पाल साल सतगुरास गोविंद फते पारिक नाही चले शास्त्र काटल
सतनाम श्री वाहिगुरु साहिब जीयो बरख द्वाद सो सेवत आयो हो जीरण जीर शरीर सो छात पग मह कई बवाई फट कर खान पान को चह न साद जल सो पीत हाथ तिस बिद भे कब बैठ है सुन शब्द सुनाद काली काल अधिक जब ऐसे देखत सिख हो ही विस्माद
सतगुरु बाणी पुरख पुरखोत्तम बाणी संत चलावै गो गुरबाणी संत मेरा मन दरिया मन पीना ले कर आवै गो श्री गुरु ग्रंथ साहब जी के पावन चरणों में संध्या ने दीवाना दाजरी में पाले गुरु साहब संगत जी आप जी ने सौदा रहे राष्ट्र के पाठ से गुरबाणी के कीर्तन सरवण किए हूँ जगत गुरु गुरु अंगद देव साहब के चरणों में जो श्री गुरु अमरदास के तीसरे पातशाह महाराज ने सेवा की थी 12 साल बड़ी करड़ी सेवा गुरपीरा की चाकरी महा करड़ी शिक्षा औखी काती है गुरु की सेवा श्री अमरदास साहब की इस सेवा में पूरे पूरे नंबर लैके 101% कह लो कि पास हुए हैं। इतनी करड़ी सेवा होर कोई कर नहीं सकता जितनी श्री अमरदास जी कर रहे ने खास करके लंगर विच पानी धोने की सेवा सी उस जमाने च खूहां तों पानी गादरां च भर के लियाना पैंदा सी ते दूरों खूह तों पानी लियाना गादर दा पानी लंगर दे भांडे च पा के दोबारा दौड़ के फिर जाना ਪਰ ਦੂਸਰੀ ਚਾਦਰ ਲੈ ਕੇ ਚੁੱਕ ਕੇ ਆਉਣੀ ਅਤੇ ਕੰਮ ਸਾਰਾ ਦਿਨ ਕਰਨਾ ਅਤੇ ਸਰੀਰ ਜਿਹੜਾ ਸੀ ਸਾਸਨਿਕ ਯੁੱਧ ਅਵਸਥਾ ਸੀ ਪੈਰਾਂ ਦੇ ਵਿੱਚ ਅਤੇ ਹੱਥਾਂ ਦੇ ਵਿੱਚ ਵਿਆਹੀਆਂ ਫਟ ਚੁੱਕੀਆਂ ਸਨ, ਆਪਣੇ ਸਰੀਰ ਦੀ ਸੁੱਧ ਬੁੱਧ ਭੁੱਲ ਚੁੱਕੇ ਸਨ। ਗੁਰੂ ਦੀ ਸੇਵਾ ਹੀ ਯਾਦ ਸੀ, ਜਿਹੜਾ ਸਾਲ ਪਿੱਛੋਂ ਇੱਕ ਰੁਮਾਲ ਡੇਢ ਗਜ ਦਾ ਮਿਲਦਾ ਸੀ ਉਹਨੂੰ ਲੈ ਕੇ ਸੀਸ ਅਤੇ ਮੁਡਾਸਾ ਬੰਨ ਲੈਂਦੇ ਸਨ ਅਤੇ ਬਸ ਸੇਵਾ 'ਚ ਲੱਗੇ ਰਹਿੰਦੇ। 12 ਰੁਮਾਲ ਸੀਸ 'ਤੇ ਬੰਨੇ ਹੋਏ ਸਨ। ਜਦੋਂ ਉਹਨਾਂ ਨੂੰ ਪੁਜਾਈ ਦਿੱਤੀ ਹੈ ਉਸ ਗੁਰੂ ਅੰਗਦ ਦੇਵ ਜੀ ਆਪਣੇ ਹੱਥੀਂ ਉਹ ਉਤਾਰ ਕੇ ਇਸ਼ਨਾਨ ਕਰਾ ਕੇ ਨਵੀਨ ਵਸਤਰ ਪਹਿਨਾ ਕੇ ਸਤਿਗੁਰਾਂ ਨੂੰ ਗੁਰਿਆਈ ਦੀ ਮਰਿਆਦਾ ਕੀਤੀ ਸੀ। ਸੋ ਸ੍ਰੀ ਅਮਰਦਾਸ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਸੇਵਾ ਇਸ ਸੰਸਾਰ ਵਿੱਚ ਵਿਲੱਖਣ ਹੈ, ਆਪਣੇ ਗੁਰੂ ਦੀ ਸੇਵਾ ਉਹ ਸਰਵਨ ਕਰੀਏ। ਪਿਆਰ ਨਾਲ ਸ੍ਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਵਾਹਿਗੁਰੂ ਸਾਹਿਬ ਜੀ।
ਬਰਖਤ ਵਾਦੋ ਸੇਵਤ ਆਇਓ।
ਕਹਿੰਦੇ 12 ਸਾਲ ਸ੍ਰੀ ਅਮਰਦਾਸ ਜੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਦੀ ਸੇਵਾ ਕਰਦੇ ਰਹੇ ਹਨ।
ਜੀਰਨ ਚੀਰ ਸਰੀਰ ਸੋ ਛਾਦ,
ਆਪਣੇ ਸਰੀਰ ਨੂੰ ਬੜੇ ਪੁਰਾਣੇ ਦੇ ਕੱਪੜਿਆਂ ਨਾਲ ਢੱਕਿਆ ਹੁੰਦਾ ਸੀ, ਪਾਟੇ ਪੁਰਾਣੇ ਕੱਪੜੇ ਸਾਦੇ ਜੇ, ਕਿਉਂਕਿ ਸੇਵਾ ਵਿੱਚ ਲੱਗੇ ਕੱਪੜੇ ਧੋਣ ਅਤੇ ਕੱਪੜੇ ਪਹਿਨਣ ਦਾ ਖਿਆਲ ਨਹੀਂ ਰਹਿੰਦਾ। ਜੇ ਕੱਪੜੇ ਪਾਉਣ ਦਾ ਹੀ ਖਿਆਲ ਹੋਵੇ ਫਿਰ ਸੇਵਾ ਨਹੀਂ ਹੁੰਦੀ। ਆਪੋ ਸਤਨਾਮ ਸੇਵਾ, ਸਾਡੇ ਵਰਗੇ ਬੰਦੇ ਸੇਵਾ ਥੋੜ੍ਹਾ ਕਰ ਸਕਣਗੇ ਜਿਹਨਾਂ ਨੂੰ ਫਿਕਰ ਹੈ ਮੇਰੇ ਕੱਪੜੇ ਨਾ ਖਰਾਬ ਹੋ ਜਾਣ। ਜਿਹਨੇ ਸੇਵਾ ਕਰਨੀ ਹੈ ਉਹਨੂੰ ਆਪਣੇ ਤਨ ਮਨ ਦੀ ਕੋਈ ਸੁੱਧ ਨਹੀਂ ਦਿੰਦੀ। ਸ੍ਰੀ ਅਮਰਦਾਸ ਜੀ ਪੁਰਾਣੇ ਦੇ ਕੱਪੜੇ ਜਿਹੜੇ ਗਲ 'ਚ ਪਾਏ ਹੋਏ ਸਨ ਉਹ ਵੀ ਜੀਰਨ ਹੋ ਚੁੱਕੇ ਨੇ, ਪਾਟੇ ਪੁਰਾਣੇ ਕੱਪੜੇ ਪਾ ਕੇ ਵੀ ਸੇਵਾ ਵਿੱਚ ਲੱਗੇ ਹੋਏ ਨੇ। ਹੱਥਾਂ ਅਤੇ ਪੈਰਾਂ ਦੇ ਵਿੱਚ ਵਿਆਈਆਂ ਫਟ ਗਈਆਂ ਨੇ, ਜਿਵੇਂ ਅੱਡੀਆਂ ਦੇ ਕੋਲ ਤੁਸੀਂ ਦੇਖਿਆ ਹੈ ਪੰਜਾਬੀ 'ਚ ਆਪਾਂ ਕਹਿੰਦੇ ਹਾਂ ਵਿਆਹੀ ਫਟ ਗਏ। ਉਹ ਅੱਡੀਆਂ ਦੀਆਂ ਅਤੇ ਅੰਗੂਠਿਆਂ ਦੇ ਕੋਲੋਂ ਅਤੇ ਪੈਰਾਂ ਦੇ ਚਾਰੇ ਪਾਸਿਓਂ ਵਿਆਈਆਂ ਫਟ ਗਈਆਂ ਨੇ। ਸੇਵਾ 'ਚ ਲੱਗੇ ਰਹਿੰਦੇ ਨੇ, ਖਾਣ ਪਾਣ ਦਾ ਵੀ ਪਤਾ ਨਹੀਂ ਵੀ ਖਾਣਾ ਕੀ ਹੈ ਅਤੇ ਪਹਿਨਣਾ ਕੀ ਹੈ। ਸਵਾਦੀ ਭੋਜਨ ਚਾਹੀਦਾ ਅਤੇ ਚੰਗਾ ਕੱਪੜਾ ਚਾਹੀਦਾ, ਇਹ ਸਾਡੇ ਲੋਕਾਂ ਵਾਸਤੇ ਹੈ। ਸਾਨੂੰ ਇਹ ਰਹਿੰਦਾ ਵੀ ਸਵਾਦਿਸ਼ਟ ਭੋਜਨ ਹੋਵੇ ਅਤੇ ਕੱਪੜਾ ਬੜਾ ਵਧੀਆ ਹੋਵੇ। ਸੱਜਣਾਂ ਨੇ ਗੁਰੂ ਦੀ ਸੇਵਾ ਕਰਨੀ ਹੈ, ਉਹਨਾਂ ਦਾ ਇਹਨਾਂ ਕੱਪੜਿਆਂ ਨਾਲ ਅਤੇ ਖਾਣੇ ਨਾਲ ਮੋਹ ਨਹੀਂ ਹੁੰਦਾ। ਸ੍ਰੀ ਅਮਰਦਾਸ ਜੀ ਨੂੰ ਸੇਵਾ ਕਰਦਿਆਂ ਨਾ ਆਪਣੇ ਖਾਣ ਪਾਣ ਦਾ ਪਤਾ ਹੈ, ਨਾ ਸਵਾਦ ਦਾ ਪਤਾ ਹੈ ਵੀ ਲੂਣ ਪਾਇਆ ਦਾਲ ਵਿੱਚ ਕਿ ਨਹੀਂ, ਘੱਟ ਪਿਆ ਜ਼ਿਆਦਾ ਪਿਆ, ਰੋਟੀ ਸੁੱਕੀ ਹੈ ਕਿ ਚੋਪੜੀ ਹੈ, ਜਾਂ ਜ਼ਿਆਦਾ ਸੜ ਗਈ ਹੈ ਜਾਂ ਕੱਚੀ ਹੈ, ਇਹਨਾਂ ਗੱਲਾਂ ਦਾ ਕੋਈ ਪਤਾ ਨਹੀਂ ਰਿਹਾ। ਹਾਂਜੀ, ਹੱਥਾਂ ਦੇ ਉੱਤੇ ਰੋਜ਼ ਪਾਣੀ ਡੋਲਦਾ ਹੈ, ਪਾਣੀ 'ਚ ਭਿੱਜ ਭਿੱਜ ਕੇ ਜਿਹੜੇ ਹੱਥ ਹਨ ਉਹ ਵੀ ਹੋਰ ਤਰ੍ਹਾਂ ਦੇ ਹੋ ਗਏ ਨੇ। ਕਦੀ ਕਦੀ ਸਾਰਾ ਦਿਨ ਤੋਂ ਸੇਵਾ ਕਰਦੇ ਨੇ, ਕਦੀ ਕਦੀ ਕੀਰਤਨ ਸੁਣਨ ਲਈ ਬਹਿੰਦੇ ਨੇ। ਜੇ ਬਹਿੰਦੇ ਵੀ ਨੇ ਆਰਾਮ ਕਰਨ ਲਈ ਨਹੀਂ ਬਹਿੰਦੇ, ਜੇ ਬਹਿੰਦੇ ਨੇ ਤਾਂ ਸਿਰਫ ਕੀਰਤਨ ਸੁਣਨ ਵਾਸਤੇ ਘੜੀ ਦੋ ਘੜੀ ਬੈਠਦੇ ਨੇ, ਬਾਕੀ ਸਾਰਾ ਸਮਾਂ ਸੇਵਾ ਵਿੱਚ ਹੀ ਲੱਗੇ ਰਹਿੰਦੇ ਨੇ। ਇਸ ਤਰ੍ਹਾਂ ਸ੍ਰੀ ਅਮਰਦਾਸ ਜੀ ਨੇ ਆਪਣੇ ਗੁਰਦੇਵ ਸਤਿਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਇਹ 12 ਸਾਲ ਦੀ ਜਿਹੜੀ ਕਰੜੀ ਧਾਰਨਾ ਧਾਰ ਲਈ ਹੈ। ਵੇਖਣ ਵਾਲੇ ਸਿੱਖ ਹੈਰਾਨ ਹੁੰਦੇ ਨੇ, ਸਿੱਖ ਮੂੰਹ ਚੰਗਾ ਪਾ ਲੈਂਦੇ ਨੇ, ਕਹਿੰਦੇ ਅਸੀਂ ਤਗੜੇ ਹਾਂ, ਜਵਾਨ ਹਾਂ, ਗੁਰੂ ਦੇ ਸਿੱਖ ਹਾਂ, ਪਰ ਜਿਵੇਂ ਇਹ ਬਾਬਾ ਸੇਵਾ ਕਰਦਾ ਸਾਥੋਂ ਸੇਵਾ ਨਹੀਂ ਹੁੰਦੀ, ਅਸੀਂ ਨਹੀਂ ਕਰ ਸਕਦੇ। ਇਹ ਬਜ਼ੁਰਗ ਬਾਬਾ, ਇੰਨੀ ਵੱਡੀ ਉਮਰ ਦਾ ਬਾਬਾ ਦੌੜ ਦੌੜ ਕੇ ਪਾਣੀ ਲਿਆਉਂਦਾ, ਦੌੜ ਦੌੜ ਕੇ ਲੰਗਰ ਵਰਤਾਉਂਦਾ, ਦੌੜ ਦੌੜ ਕੇ ਲੱਕੜਾਂ ਚੁੱਲ੍ਹੇ 'ਚ ਝੁਕਦਾ, ਦੌੜ ਦੌੜ ਕੇ ਭਾਂਡੇ ਮਾਂਜਦਾ, ਬੜੀ ਫੁਰਤੀ ਨਾਲ ਸਾਰਾ ਦਿਨ ਲੱਗਾ ਰਹਿੰਦਾ। ਧੰਨ ਹੈ ਬਾਬਾ, ਇੱਦਾਂ ਸਾਰੇ ਮੂੰਹ 'ਚ ਉਂਗਲਾਂ ਪਾਉਂਦੇ ਹੈਰਾਨ ਹੁੰਦੇ।
ਮਧੁਰੋ ਜੀਵ ਸਰੀਰ ਅਲਪ
ਸ੍ਰੀ ਅਮਰਦਾਸ ਜੀ ਦਾ ਕੱਦ ਛੋਟਾ ਹੈ, ਮਧੁਰਾ ਹੈ ਤੇ ਸਰੀਰ ਪਤਲਾ ਹੈ।
ਬਹੁਤ ਬ੍ਰਿਸਪਲ ਨਹੀਂ ਜਨਮਾ,
ਬਜ਼ੁਰਗ ਅਵਸਥਾ ਹੈ, ਇੰਨੀ ਤਾਕਤ ਨਹੀਂ ਦਿੱਤੀ ਜਿੰਨੀ ਬਾਬਾ ਸੇਵਾ ਕਰਨਾ। ਬਾਬੇ ਦਾ ਸਰੀਰ ਤਾਂ ਹੌਲਾ ਜਿਹਾ ਹੈ, ਮਧੁਰਾ ਜਿਹਾ ਹੈ, ਪਰ ਕੰਮ ਵਿੱਚ ਬਾਬਾ ਕਿਸੇ ਨੂੰ ਡਾਹ ਨਹੀਂ ਦਿੰਦਾ, ਕਮਾਲ ਦੀ ਸੇਵਾ ਕਰਦਾ ਹੈ।
ਸਵੇਤ ਕੇਸ ਤਨ ਚੜ੍ਹ ਮੈਂ ਸਿੱਧਤ ਬਹੋ,
ਹਾਂ ਸਰੀਰ ਦੇ ਜਿਹੜੇ ਕੇਸ ਹਨ, ਦਾੜੇ ਦੇ ਕੇਸ ਹਨ, ਸੀਸ ਦੇ ਕੇਸ ਹਨ, ਉਹ ਚਿੱਟੇ ਹੋ ਚੁੱਕੇ ਨੇ। ਜਿਹੜਾ ਸਰੀਰ ਦੇ ਉੱਤੇ ਮਾਸ ਹੈ ਉਹ ਢਲਕ ਚੁੱਕਾ ਹੈ, ਮਾਸ ਹੱਡੀਆਂ ਨੂੰ ਛੱਡ ਕੇ ਝੁਰੜੀਆਂ ਪੈ ਗਈਆਂ ਹਨ। ਇੰਨਾ ਬਜ਼ੁਰਗ, ਇੰਨਾ ਬਿਰਧ ਬਾਬਾ ਸੇਵਾ ਸਾਰਿਆਂ ਤੋਂ ਜ਼ਿਆਦਾ ਕਰਦਾ ਹੈ।
ਚਰਨ ਅੰਗੂਠਾ ਨਿਸਮੁਖ ਰਾਖਤ,
ਸਤਿਗੁਰਾਂ ਦੇ ਚਰਨਾਂ ਦੇ ਅੰਗੂਠੇ ਨੂੰ ਮੁੱਖ ਵਿੱਚ ਰੱਖਦਾ ਹੈ। ਰਾਤ ਸੌਂਦਾ ਨੀ, ਦਿਨੇ ਸੌਂਦਾ ਨੀ, ਨੀਂਦ ਆਉਂਦੀ ਨੀ, ਉਹਨੂੰ ਪਤਾ ਨੀ ਕਿਸ ਵੇਲੇ ਸੌਂਦਾ ਹੈ, ਕਿਸ ਵੇਲੇ ਜਾਗਦਾ। ਸਤਸੰਗ ਦੀ ਅੱਤ ਚੱਕਣੀ ਨਹੀਂ ਹੁੰਦੀ। ਅਸੀਂ ਸਾਰਿਆਂ ਨੂੰ ਆਪਣੀ ਅਵਸਥਾ ਹਿਸਾਬ ਨਾਲ ਦੇਖਦੇ ਹਾਂ। ਗੁਰੂ ਘਰ ਦੇ ਵਿੱਚ ਬਹੁਤ ਕੁਛ ਐਸਾ ਹੈ ਜਿਹੜਾ ਸਾਡੀ ਸਮਝ ਤੋਂ ਪਰੇ ਹੈ। ਇਹ ਨੀਂਦ ਨੂੰ ਤਾਂ ਸਾਰੀਆਂ ਸਾਡੇ ਵਾਸਤੇ ਨੇ, ਉਹਨਾਂ ਮਹਾਂਪੁਰਸ਼ਾਂ ਨੂੰ ਕਾਹਦੀ ਨੀਂਦ ਅਤੇ ਕਾਹਦੀ ਭੁੱਖ। ਭਾਈ ਗੁਰਦਾਸ ਜੀ ਲਿਖਦੇ ਨੇ, ਗੁਰਮੁਖ ਤੈਨੂੰ ਸਿਖਾਇਆ, ਭੁੱਖ ਨਾ ਖਾਣ ਪੀਣ ਅੰਨ ਪਾਣੀ, ਸ਼ਬਦ ਸੁਰਤ ਨੀਂਦ ਉਗੜੀ, ਜਾਗਦੇ ਆ ਸੁੱਖ ਰਹਿਣ ਵਿਹਾਰੀ। ਇਹ ਪਤਾ ਨਹੀਂ ਬਾਬਾ ਨੀਂਦ ਕਦੋਂ ਲੈਂਦਾ, ਆਰਾਮ ਕਦੋਂ ਕਰਦਾ ਹੈ। ਔਰ ਸਵਾ ਪੈ ਰਾਤ ਰਹਿੰਦੀ ਗਾਗਰ ਪਾਣੀ ਦੀ ਲੈ ਕੇ ਆਉਂਦਾ ਹੈ, ਜਲ ਲਿਆ ਕੇ ਗੁਰਦੇਵ ਮਹਾਰਾਜ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਇਸ਼ਨਾਨ ਕਰਾਉਂਦਾ ਹੈ। ਬੜੇ ਪ੍ਰੇਮ ਨਾਲ ਇਹ ਦਰਿਆ ਤੋਂ ਜਲ ਲੈ ਕੇ ਆਉਂਦਾ ਹੈ। ਕਿੰਨੀ ਗਰਮੀ ਪੈ ਰਹੀ ਹੋਵੇ, ਕਿੰਨੀ ਠੰਡ ਪੈ ਰਹੀ ਹੋਵੇ, ਬਹੁਤ ਧੁੱਪ ਪੈ ਰਹੀ ਹੋਵੇ ਜਾਂ ਬਹੁਤ ਜ਼ਿਆਦਾ ਮੀਂਹ ਬਰਸਾਤ ਪੈ ਰਹੀ ਹੋਵੇ, ਇਹ ਨਾ ਮੀਂਹ ਦੇਖਦਾ ਹੈ, ਨਾ ਕਣੀ ਦੇਖਦਾ ਹੈ, ਨਾ ਧੁੱਪ ਨਾ ਛਾਂ, ਇਹ ਤਾਂ ਸੇਵਾ ਵਿੱਚ ਲੱਗਾ ਹੀ ਰਹਿੰਦਾ ਹੈ। ਸ੍ਰੀ ਅਮਰਦਾਸ ਜੀ ਸੇਵਾ ਵਿੱਚ ਲੱਗੇ ਰਹਿੰਦੇ ਨੇ। ਇੱਕ ਰਸ, ਇੱਕ ਸਾਵਣ, ਉਹ ਨਹੀਂ ਜਾਣਦੇ ਵੀ ਕੋਈ ਥਕਾਵਟ ਹੈ, ਉਹ ਨਹੀਂ ਜਾਣਦੇ ਮੀਂਹ ਗਣੀ ਹੈ, ਉਹ ਨਹੀਂ ਜਾਣਦੇ ਹਨੇਰੀ ਤੂਫਾਨ ਹੈ, ਉਹ ਨਹੀਂ ਜਾਣਦੇ ਧੁੱਪ ਛਾਂ ਹੈ, ਬਸ ਸੇਵਾ ਵਿੱਚ ਤਤਪਰ ਹਨ। ਬੜੀ ਭਾਰੀ ਘਾਲਣਾ, ਕਰੜੀ ਘਾਲਣਾ ਸ੍ਰੀ ਅਮਰਦਾਸ ਜੀ ਕਰ ਰਹੇ ਨੇ, ਜਿਹੜਾ ਤਪ ਸੰਸਾਰ ਚ ਕੋਈ ਕਰ ਨਹੀਂ ਸਕਦਾ। ਗੁਰੂ ਸਾਹਿਬ ਦਾ ਬਚਨ ਹੈ ਨਾ, ਗੁਰ ਸੇਵਾ ਤਪਾਂ ਸਿਰ ਤਪ ਸਾਰ, ਗੁਰੂ ਦੀ ਸੇਵਾ ਸਾਰਿਆਂ ਤਪਾਂ। ਲੋਕ ਪੁੱਠਾਂ ਲਟਕ ਕੇ ਤਪ ਕਰਦੇ ਨੇ, ਜੰਗਲਾਂ 'ਚ ਜਾ ਕੇ ਤਪ ਕਰਦੇ ਨੇ, ਪਹਾੜਾਂ 'ਚ ਜਾ ਕੇ ਤਪ ਕਰਦੇ ਨੇ, ਧੂਣੇ 'ਚ ਆ ਕੇ ਤਪ ਕਰਦੇ ਨੇ। ਤਪ ਕਰਨਾ ਬੜਾ ਔਖਾ ਹੈ, ਪਰ ਗੁਰੂ ਦੀ ਸੇਵਾ ਦਾ ਤਪ ਸਾਰਿਆਂ ਤੋਂ ਔਖਾ ਹੈ, ਕਰਦਾ ਹੈ। ਸ੍ਰੀ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੀ ਸੇਵਾ ਕਰਕੇ, ਗੁਰੂ ਦੀ ਸੰਗਤ ਦੀ ਸੇਵਾ ਕਰਕੇ ਆਪਣਾ ਜਨਮ ਧੰਨ ਧੰਨ ਕਰ ਲਿਆ ਹੈ। ਧੰਨ 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 ਜਾਣੇ ਆਇਆ ਜਿਸ ਪ੍ਰਸਾਦ ਸਭ ਜਗਤ ਚਲਾਇਆ। ਐਸੇ ਗੁਰਦੇਵ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਹਨ। ਦੇਖੋ ਇਹ ਬਾਬਾ ਇੰਨੇ ਪ੍ਰੇਮ ਨਾਲ ਸੇਵਾ ਕਰਦਾ, ਇੰਨੀ ਔਖੀ ਕਰੜੀ ਸੇਵਾ ਕਰਦਾ, ਪਰ ਗੁਰੂ ਅੰਗਦ ਦੇਵ ਜੀ ਇਹਦੇ ਵੱਲ ਰੁੱਖ ਨਹੀਂ ਕਰਦੇ, ਧਿਆਨ ਨਹੀਂ ਦਿੰਦੇ। ਕਦੀ ਗੁਰੂ ਅੰਗਦ ਦੇਵ ਜੀ ਨੇ ਇਸ ਬਾਬੇ ਨੂੰ ਸ਼ਾਬਾਸ਼ ਨਹੀਂ ਦਿੱਤੀ, ਕਦੀ ਨਹੀਂ ਕਿਹਾ ਤੂੰ ਬਹੁਤ ਵਧੀਆ ਸੇਵਾ ਕਰਦਾ। ਸਾਧ ਸੰਗਤ ਜੀ, ਅਸੀਂ ਲੋਕ ਦੀ ਸੇਵਾ ਕਰਦੇ ਹਾਂ, ਪਰ ਤਾਂ ਕਰਦੇ ਹਾਂ ਕਿ ਕੋਈ ਕਵੇ ਵੀ ਵਾਹ ਜੀ ਵਾਹ ਬੜੀ ਵਧੀਆ ਸੇਵਾ ਕੀਤੀ ਹੈ, ਤਾਂ ਤਾਂ ਅਸੀਂ ਕਰ ਲਾਂਗੇ ਥੋੜ੍ਹੀ ਬਹੁਤ। ਪਰ ਜੇ ਅਸੀਂ ਜਿਹੜੀ ਸੇਵਾ ਕਰ ਰਹੀਏ ਕਰਦੇ ਹੋਈਏ ਉਸਦਾ ਦਿਲ ਵੇਖੇ ਨਾ, ਅਸੀਂ ਕਹਿੰਦੇ ਹਾਂ ਛੱਡੋ ਜੀ, ਅਸੀਂ ਇੰਨੀ ਸੇਵਾ ਕਰਦੇ ਹਾਂ। ਇਹਨਾਂ ਬਾਬਿਆਂ ਨੇ ਤਾਂ ਸਾਨੂੰ ਇੱਕ ਵਾਰੀ ਇਹ ਵੀ ਆਖਿਆ ਵੀ ਬੜੀ ਸੇਵਾ ਕਰਨੀ। 12 ਸਾਲ ਗੁਰੂ ਅੰਗਦ ਦੇਵ ਜੀ ਨੇ ਸ਼ਾਬਾਸ਼ ਨਹੀਂ ਦਿੱਤੀ। ਗੁਰੂ ਅੰਗਦ ਦੇਵ ਜੀ ਨੇ 12 ਸਾਲ ਇੱਕ ਵਾਰੀ ਨਹੀਂ ਕਿਹਾ ਕਿ ਤੂੰ ਬਹੁਤ ਵਧੀਆ ਸੇਵਾ ਕਰ, ਗੱਲ ਵੀ ਨਹੀਂ ਕੀਤੀ। ਕੋਈ ਵਚਨ ਕਿਤੇ ਲੋੜ ਮੁਤਾਬਕ ਕਰ ਲਿਆ ਕਰ ਲਿਆ, ਨਹੀਂ ਤਾਂ ਕੋਈ ਉਹਦੇ ਨਾਲ ਬਹੁਤੀ ਗੱਲ ਨਹੀਂ ਕੀਤੀ। ਫਿਰ ਕੋਲ ਬਿਠਾ ਕੇ ਜਿਵੇਂ ਕੋਈ ਪਿਆਰ ਦੀਆਂ ਗੱਲਾਂ ਕਰੀ ਦੀਆਂ, ਜੇ ਅਗਲੇ ਨੂੰ ਹੁੰਦਾ ਵੀ ਮੇਰੇ ਨਾਲ ਮਹਾਂਪੁਰਸ਼ ਗੱਲਬਾਤ ਕਰਦੇ, ਉੱਦਾਂ ਨਹੀਂ ਕੀਤਾ। ਸ੍ਰੀ ਅਮਰਦਾਸ ਦੀ ਸੇਵਾ 'ਚ ਲੱਗੇ ਰਹੇ ਅਤੇ ਗੁਰੂ ਅੰਗਦ ਦੇਵ ਜੀ ਨੇ ਇੱਕ ਵਾਰੀ ਵੀ ਉਹਨਾਂ ਨੂੰ ਸ਼ਾਬਾਸ਼ ਨਹੀਂ ਕਿਹਾ। ਸ੍ਰੀ ਅੰਗਦ ਦੇਵ ਸਤਿਗੁਰੂ ਮਹਾਰਾਜ ਦੂਸਰੇ ਪਾਤਸ਼ਾਹ ਮਹਾਰਾਜ ਜੀ ਵੀ ਉਦਾਸੀ ਬਿਰਤੀ ਰੱਖਦੇ ਹਨ, ਭਾਵ ਇਸ ਸੇਵਕ ਵੱਲ ਬਹੁਤਾ ਧਿਆਨ ਨਹੀਂ ਦਿੰਦੇ, ਹਾਲਾਂਕਿ ਸੇਵਾ ਬਹੁਤ ਕਰਦਾ ਹੈ। ਸਤਿਗੁਰੂ ਜੀ ਕੋਲ ਨਹੀਂ ਪਛਾਣਦੇ, ਨਹੀਂ ਹਾਲ ਚਾਲ ਪੁੱਛਦੇ।
ਅਗਮ ਗੁਰੂ ਗਤ ਲਖੀ ਨਾ ਜਾਹੇ,
ਗੁਰੂ ਦੀ ਗਤ ਅਗਮ ਅਗੋਚਰ ਹੈ, ਗੁਰੂ ਦੀ ਮਹਿਮਾ ਅਗਾਧ ਬੋਧ ਹੈ। ਕੋਈ ਨਹੀਂ ਜਾਣ ਸਕਦਾ ਗੁਰੂ ਨੂੰ ਕੀ ਚੰਗਾ ਲੱਗਦਾ, ਪਤਾ ਨਹੀਂ ਸਤਿਗੁਰੂ ਜੀ ਸੇਵਕ ਨਾਲ ਇੰਨਾ ਰੁੱਖਾ ਵਿਹਾਰ ਕਿਉਂ ਕਰ ਰਹੇ ਨੇ, ਸੇਵਕ ਨੂੰ ਇੰਨਾ ਪਿਆਰ ਕਿਉਂ ਨਹੀਂ ਕਰਦੇ। ਥੋੜ੍ਹੀ ਕੋਈ ਸੇਵਾ ਕਰੇ ਅਤੇ ਉਹਨੂੰ ਵੀ ਆਖੀਦਾ ਵਾਹ ਬਈ ਤੂੰ ਬਹੁਤ ਵਧੀਆ ਸੇਵਾ ਕੀਤੀ, ਇਹ ਬਾਬਾ ਤਾਂ ਬਹੁਤ ਸੇਵਾ ਕਰਦਾ। ਗੁਰੂ ਸਾਹਿਬ ਨੂੰ ਚਾਹੀਦਾ ਇਹਨੂੰ ਸ਼ਾਬਾਸ਼ ਦੇਣ, ਇਹਦਾ ਸਨਮਾਨ ਕਰਨ। ਪਰ ਗੁਰੂ ਸਾਹਿਬ ਨੇ ਕਦੀ ਇਹਨੂੰ ਕੋਲ ਨਹੀਂ ਬਿਠਾਇਆ, ਕਦੀ ਇਹਨੂੰ ਸ਼ਾਬਾਸ਼ ਨਹੀਂ ਦਿੱਤੀ, ਕਦੀ ਇਸ ਬਾਬੇ ਦਾ ਹਾਲ ਚਾਲ ਨਹੀਂ ਪੁੱਛਿਆ।
ਹਾਂਜੀ,
ਜਿਹੜੇ ਗੁਰੂ ਦੇ ਸਿੱਖ ਨੇ ਉਹ ਤਾਂ ਇੱਦਾਂ ਸੋਚਦੇ ਨੇ, ਉਹਨਾਂ ਨੂੰ ਸ੍ਰੀ ਅਮਰਦਾਸ ਨਾਲ ਹਮਦਰਦੀ ਹੁੰਦੀ ਹੈ। ਹਮਦਰਦੀ ਹੁੰਦੀ ਹੈ ਵੀ ਇਹ ਬਾਬਾ ਬਿਰਧ ਹੈ, ਇੰਨੀ ਸੇਵਾ ਕਰਦਾ, ਪਰ ਇਸ ਬਾਬੇ ਵਿਚਾਰੇ ਨੂੰ ਫਿਰ ਗੁਰੂ ਸਾਹਿਬ ਨੇ ਲੁਕਿਆ ਵੀ ਬਹੁਤ ਵਧੀਆ ਸੇਵਾ ਕਰਦਾ। ਮੇਰੇ ਵਰਗੇ ਭੋਲੇ ਸਿੱਖ ਜਿਹੜੇ ਗੁਰੂ ਨਾਲ ਵੀ ਪਿਆਰ ਕਰਦੇ ਨੇ, ਸ੍ਰੀ ਅਮਰਦਾਸ ਨਾਲ ਵੀ ਪਿਆਰ ਕਰਦੇ ਨੇ, ਉਹ ਤਾਂ ਇੱਦਾਂ ਦੀਆਂ ਗੱਲਾਂ ਕਰਦੇ। ਜਿਹੜੇ ਹੋਰ ਲੋਕ ਨੇ ਜਿਹੜੇ ਦੁਨਿਆਵੀ ਨਿੰਦਕ, ਉਹ ਕੀ ਕਹਿੰਦੇ ਨੇ ਉਹ ਵੀ ਸੁਣੋ। ਹਾਂਜੀ, ਉਹ ਹਾਸੀ ਕਰਦੇ ਨੇ, ਮਜ਼ਾਕ ਕਰਦੇ ਨੇ, ਉਹ ਸ੍ਰੀ ਅਮਰਦਾਸ ਜੀ ਦਾ ਹਾਸੀ ਮਜ਼ਾਕ ਉਡਾਉਂਦੇ ਨੇ। ਉਹ ਪਾਪੀ ਬੰਦੇ, ਨਿੰਦਕ ਬੰਦੇ, ਦੁਸ਼ਟ ਬੰਦੇ ਸ੍ਰੀ ਅਮਰਦਾਸ ਜੀ ਨੂੰ ਕੀ ਕਹਿੰਦੇ ਨੇ, ਲੱਗਦਾ ਇਹ ਬਾਬੇ ਨੂੰ ਘਰਦਿਆਂ ਨੇ ਕੱਢ ਦਿੱਤਾ, ਇਹਨੂੰ ਘਰਦਿਆਂ ਨੇ ਕਦਮ ਘਰ ਨਹੀਂ ਰੱਖਿਆ, ਇਸੇ ਕਰਕੇ ਇਹ ਰੋਟੀ ਖਾਣ ਦੇ ਵਾਸਤੇ ਗੁਰੂ ਘਰ 'ਚ ਆ ਕੇ ਰਹਿੰਦਾ ਹੈ। ਇਹਦੇ ਕੋਲ ਵਿਚਾਰੇ ਕੋਲ ਪੈਸਾ ਕੋਈ ਨਹੀਂ, ਗਰੀਬ ਹੋਣਾ ਕਰਨ, ਇਸ ਕਰਕੇ ਰੋਟੀ ਖਾਣ ਦਾ ਮਾਰਾ ਗੁਰੂ ਘਰ ਦੇ ਭਾਂਡੇ ਮਾਂਜਦਾ ਹੈ, ਗੁਰੂ ਘਰ 'ਚ ਪਾਣੀ ਧੋਂਦਾ ਹੈ। ਗੁਰੂ ਸਾਹਿਬ ਜਿਹੜੇ ਨੇ ਨਿਰਾਸਰਿਆਂ ਦੇ ਆਸਰੇ ਨੇ, ਤੇ ਗੁਰੂ ਸਾਹਿਬ ਕੋਲ ਤਾਂ ਆਇਆ ਕਿ ਵਿਚਾਰੇ ਨੂੰ ਖਾਣ ਨੂੰ ਰੋਟੀ ਨਹੀਂ, ਰਹਿਣ ਨੂੰ ਕੋਈ ਸਹਾਰਾ ਨਹੀਂ, ਘਰਦਿਆਂ ਨੇ ਕੱਢ ਦਿੱਤਾ ਹੋਣਾ, ਇਸ ਕਰਕੇ ਇੱਥੇ ਤੰਦੂਰ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਕੋਲ ਰਹਿੰਦਾ ਹੈ। ਗੁਰੂ ਘਰ ਦੇ ਟੁੱਕੜ ਖਾ ਕੇ ਗੁਜ਼ਾਰਾ ਕਰਦਾ ਹੈ, ਘਰਦਿਆਂ ਨੇ ਕੱਢ ਦਿੱਤਾ ਹੈ, ਸਾਰਿਆਂ ਨੇ ਇਹਨੂੰ ਤਿਆਗ ਦਿੱਤਾ, ਇਸ ਕਰਕੇ ਨਿਰਾਸ਼ ਹੋ ਕੇ ਦੁਨੀਆਂ ਤੋਂ ਇਹ ਗੁਰੂ ਘਰ 'ਚ ਰਹਿੰਦਾ, ਇਹ ਵਿਚਾਰੇ ਦਾ ਕੋਈ ਹੈ ਨਹੀਂ ਨਾ। ਇੱਦਾਂ ਦੀਆਂ ਗੱਲਾਂ ਗੁਰੂ ਅਮਰਦਾਸ ਜੀ ਬਾਰੇ ਨਿੰਦਕ ਲੋਕ ਕਰਦੇ ਹਨ, ਕਹਿੰਦੇ ਨੇ ਇਹ ਨਿਥਾਵਾਂ ਫਿਰਦਾ ਹੈ, ਇਹਨੂੰ ਕੋਈ ਥਾਂ ਕੋਈ ਨਹੀਂ, ਜਿਹਦੀ ਥਾਂ ਨਾ ਹੋਵੇ ਉਹਨੂੰ ਕਹਿੰਦੇ ਨੇ ਨਿਥਾਵਾਂ। ਇਹ ਅਮਰਦਾਸ ਨਿਥਾਵਾਂ ਹੈ, ਇਹਨੂੰ ਕੋਈ ਰਹਿਣ ਨੂੰ ਘਰ ਟਿਕਾਣਾ ਹੈ ਨਹੀਂ, ਵਿਚਾਰਾ ਨਿਮਾਣਾ ਹੈ, ਇਹਦਾ ਕੋਈ ਮਾਣ ਸਤਿਕਾਰ ਹੈ ਨਹੀਂ, ਕੋਈ ਨਿਮਾਣੇ ਦਾ ਰਿਸ਼ਤੇਦਾਰ ਨਹੀਂ ਹੋਣਾ, ਪਿੱਛੇ ਬਾਲ ਬੱਚੇ ਸਾਂਭਦੇ ਨਹੀਂ ਹੋਣੇ, ਘਰ ਦੇ ਰੋਟੀ ਨਹੀਂ ਦਿੰਦੇ ਹੋਣੇ, ਤਾਂ ਹੀ ਗੁਰੂ ਘਰ 'ਚ ਆ ਕੇ ਰਹਿ ਗਿਆ ਹੈ।
ਗਿਆਨ ਦੇ ਵਿੱਚ ਇੱਕ ਪੁੱਤ ਕੋ ਵਿਚਰਤ
ਇਹ ਵਿਚਾਰਾ ਦਿਨ ਰਾਤ ਇੱਧਰ ਉੱਧਰ ਗੁਰੂ ਦੇ ਲੰਗਰ ਦੇ ਭਾਂਡੇ ਮਾਂਜਦਾ ਪਾਣੀ ਪਾਉਂਦਾ ਦੌੜਿਆ ਫਿਰਦਾ ਸਿਰਫ ਰੋਟੀ ਦੇ ਦੋ ਟੁੱਕਰ ਖਾਣ ਵਾਸਤੇ ਦੋ ਗੁਰਕੀਆਂ ਦੋ ਗ੍ਰਹੀਆਂ ਰੋਟੀ ਖਾਣ ਵਾਸਤੇ ਇਹ ਸਾਰਾ ਦਿਨ ਸਿਰ ਤੋੜਵੀਂ ਮਿਹਨਤ ਕਰਦਾ ਹੈ ਸਭ ਦੇ ਅੱਗੇ ਸੇਵਾ ਕਰਦਾ ਇੰਨਾ ਬਿਰਧ ਬਾਬਾ ਹੈ ਉਮਰ ਅੱਸੀਆਂ ਦੇ ਨੇੜੇ ਪਹੁੰਚੀ ਪਈ ਹੈ ਇੰਨੀ ਸੱਤਰ ਅੱਸੀ ਸਾਲ ਦੀ ਉਮਰ ਚ ਕੋਈ ਬੰਦਾ ਰੋਟੀ ਵਾਸਤੇ ਇੰਨੀ ਮਿਹਨਤ ਨਹੀਂ ਕਰਦਾ ਜਿੰਨੀ ਇਹ ਬਾਬਾ ਕਰਦਾ ਹੈ ਬਸ ਸਿਰਫ ਰੋਟੀ ਨਾ ਖਾਂਦਾ ਹੋਰ ਇਹਨੂੰ ਕਿਹੜਾ ਤਨਖਾਹ ਮਿਲਦੀ ਹੋਰ ਕਿਹੜਾ ਇਹਨੂੰ ਪੈਸੇ ਮਿਲਦੇ ਨੇ ਇਹਨੂੰ ਤੇ ਵਿਚਾਰੇ ਨੂੰ ਕੋਈ ਚੰਗਾ ਕੱਪੜਾ ਵੀ ਨਹੀਂ ਪਾਉਣ ਨੂੰ ਮਿਲਦਾ ਪੁਰਾਣੇ ਦੇ ਕੱਪੜੇ ਪਾ ਕੇ ਸਿਰਫ ਲੰਗਰ ਦੀਆਂ ਰੁੱਖੀਆਂ ਦੋ ਰੋਟੀਆਂ ਖਾਂਦਾ ਹੈ ਤੇ ਸਾਰਾ ਦਿਨ ਉਸ ਰੋਟੀ ਦੇ ਬਦਲੇ ਭਾਂਡੇ ਧੋਂਦਾ ਹੈ ਸਾਧ ਸੰਗਤ ਜੀ ਇਹਨਾਂ ਨਿੰਦਕ ਲੋਕਾਂ ਨੂੰ ਇਹਨਾਂ ਮੂਰਖ ਲੋਕਾਂ ਨੂੰ ਇਹ ਪਤਾ ਨਹੀਂ ਸ੍ਰੀ ਅਮਰਦਾਸ ਜੀ ਰੋਟੀ ਵਾਸਤੇ ਨਹੀਂ ਬਲਕਿ ਉਸ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਦੀ ਬਖਸ਼ਿਸ਼ ਵਾਸਤੇ ਉਹਦਾ ਨਾਮ ਸਿਮਰਨ ਕਰਨ ਲਈ ਉਹਦੀ ਬਖਸ਼ਿਸ਼ ਕਿਰਪਾ ਲੈਣ ਲਈ ਉਹ ਕਰ ਰਹੇ ਨੇ ਸੇਵਾ ਉਹਦਾ ਆਪਣਾ ਜੀਵਨ ਸਫਲ ਕਰ ਰਹੇ ਪਰ ਸੰਸਾਰੀ ਬੰਦੇ ਇਹਨਾਂ ਗੱਲਾਂ ਨੂੰ ਕਿੱਥੇ ਸਮਝਦੇ ਆ ਸਾਧ ਸੰਗਤ ਜੀ ਦੂਰ ਦੀਆਂ ਗੱਲਾਂ ਬਹੁਤ ਘੱਟ ਲੋਕਾਂ ਦੇ ਖਾਨੇ ਪੈਂਦੀਆਂ ਨੇ ਦੁਨੀਆਂ ਦੀ ਗੱਲ ਕਰੋ ਝੱਟ ਲੋਕ ਸੁਣਦੇ ਨੇ ਜਦੋਂ ਗੁਰੂ ਦੀ ਗੱਲ ਕਰੋ ਹਜ਼ਮੇ ਨਹੀਂ ਹੁੰਦੀ ਲੋਕਾਂ ਨੂੰ ਸਾਧ ਸੰਗਤ ਜੀ ਗੁਰੂ ਸਾਹਿਬ ਦੀ ਖੇਡ ਮਿਆਰੀ ਹੈ ਦੁਨੀਆਂਦਾਰ ਬੰਦੇ ਮਹਾਰਾਜ ਦੀ ਇਸ ਗੱਲ ਨੂੰ ਨਹੀਂ ਸਮਝਦੇ
ਅਗਰ ਵਸਤ ਕੁਛ ਹਾਥ ਨਾ ਆਏ ਅਗਰ ਇਸ ਵਿਚਾਰੇ ਨੂੰ ਹੋਰ ਕੁਝ ਖਾਣ ਨੂੰ ਨਹੀਂ ਮਿਲਦਾ ਹੁਣ ਇਸ ਕਰਕੇ ਸਭ ਕੋ ਕਹਿਓ ਕਰੈ ਉਹ ਡਰਪਤ
ਹਾਂ ਕਹਿੰਦੇ ਇਹ ਸਾਰਿਆਂ ਦਾ ਕਹਿਣਾ ਮੰਨਦਾ ਹੈ ਸਾਰਿਆਂ ਤੋਂ ਡਰਦਾ ਹੈ ਇਹ ਸੋਚਦਾ ਵੀ ਕਿਤੇ ਗੁਰੂ ਘਰ ਚੋਂ ਮੈਨੂੰ ਕੱਢ ਨਾ ਦੇਣ ਤਾਂ ਹੀ ਤਾਂ ਸਾਰਿਆਂ ਦੀ ਗੱਲ ਮੰਨਦਾ ਸ੍ਰੀ ਗੁਰੂ ਅਮਰਦਾਸ ਜੀ ਤਾਂ ਨਿਮਰਤਾ ਦੇ ਪੁੰਜ ਸਨ ਮਨ ਨੀਵਾਂ ਤੇ ਮਤ ਉੱਚੀ ਸੀ ਇਸ ਕਰਕੇ ਹਰ ਇੱਕ ਬੰਦੇ ਨੂੰ ਜੀ ਜੀ ਕਰਕੇ ਬੋਲਦੇ ਸਨ ਸਾਧ ਸੰਗਤ ਜੀ ਕਈ ਮੂਰਖ ਲੋਕ ਹੁੰਦੇ ਨੇ ਕਿਸੇ ਦੀ ਨਿਮਰਤਾ ਨੂੰ ਕਿਸੇ ਦੀ ਹਲੀਮੀ ਨੂੰ ਉਹ ਕਮਜ਼ੋਰੀ ਸਮਝ ਲੈਂਦੇ ਨੇ ਉਹ ਕਹਿੰਦੇ ਜਿਹੜਾ ਬੰਦਾ ਸਾਰਿਆਂ ਨੂੰ ਫਤਿਹ ਬੁਲਾਉਂਦਾ ਹੈ ਡਰਦਾ ਹੋਣਾ ਸੱਚ ਪਰ ਗੁਰੂ ਦਾ ਹੁਕਮ ਹੈ ਆਗੇ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਕੀ ਫਤਿਹ ਬੁਲਾਵਾ ਜਿਹੜਾ ਹੁਣ ਗੁਰੂ ਦਾ ਹੁਕਮ ਪੂਰਾ ਕਰ ਰਿਹਾ ਉਹਨੂੰ ਆਪਾਂ ਸਮਝੀਏ ਵੀ ਡਰਦਾ ਉਹ ਸਾਡੀ ਮੂਰਖਤਾ ਹੈ ਕਈ ਵਾਰੀ ਅਸੀਂ ਗਲਤ ਅੰਦਾਜ਼ੇ ਲਾ ਰਹੇ ਹਾਂ ਸ੍ਰੀ ਅਮਰਦਾਸ ਜੀ ਦਾ ਸਾਰਿਆਂ ਨੂੰ ਕਹਿੰਦੇ ਆਓ ਜੀ ਬੈਠੋ ਜੀ ਛਕੋ ਜੀ ਭਰਾ ਜੀ ਸੱਜਣ ਜੀ ਗੁਰਮੁਖ ਜੀ ਸੰਤ ਜੀ ਭਗਤ ਜੀ ਇੱਦਾਂ ਬੋਲਦੇ ਤੇ ਲੋਕ ਕਹਿੰਦੇ ਇਹ ਜਿਹੜਾ ਸਾਰਿਆਂ ਨੂੰ ਜੀ ਜੀ ਕਰਦਾ ਨਾ ਇਹ ਡਰਦਾ ਵੀ ਕਿਤੇ ਮੈਨੂੰ ਕੱਢ ਨਾ ਦੇਣ ਇੱਥੋਂ ਮੈਂ ਕਿ ਰੋਟੀ ਕਿੱਥੇ ਖਾਵਾਂਗਾ ਹਾਂਜੀ ਇਸ ਤਰ੍ਹਾਂ ਨਿੰਦਕ ਗੁਰੂ ਸਾਹਿਬ ਜੀ ਦੀ ਹਾਸੀ ਉਡਾਉਂਦੇ ਆ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਨਿੰਦਾ ਕਰਦੇ ਉਹ ਮੂਰਖ ਜਿਹੜੇ ਨੇ ਗਵਾਰ ਬੇਸਮਝ ਲੋਕ ਗੁਰੂ ਦੀ ਗੱਲ ਜਾਣਦੇ ਬਿੰਦਹਿਣਾ ਨੇ ਜਾਣਨਾ ਗੁਰੂ ਦੀ ਗੱਲ ਨੂੰ ਨਹੀਂ ਜਾਣਦੇ ਉਹ ਆਪਣੀ ਆਪਣੀ ਤੁਸ ਬੁੱਧੀ ਅਨੁਸਾਰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਬਾਰੇ ਅੰਦਾਜ਼ੇ ਲਾਉਂਦੇ ਗਲਤ ਅੰਦਾਜ਼ੇ ਲਾਉਂਦੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਅਮਰਦਾਸ ਦੀਨ ਔਰ ਦੁਨੀਆਂ ਦਾ ਪਾਤਸ਼ਾਹ ਬਣੇਗਾ ਇਸ ਪੂਰੀ ਦੁਨੀਆਂ ਦਾ ਇਸ ਕੁੱਲ ਸ੍ਰਿਸ਼ਟੀ ਦਾ ਮਾਲਕ ਬਣੇਗਾ ਇਹ ਪਰਲੇ ਲੋਕ ਦਾ ਵੀ ਮਾਲਕ ਬਣੇਗਾ ਹਾਂਜੀ ਇਹਦੇ ਵਰਗਾ ਕੋਈ ਹੋਣਾ ਹੀ ਦੁਨੀਆਂ ਤੇ ਵੱਡਾ ਵਿਸ਼ੇਸ਼ ਦਾਨੀ ਇਹ ਸਭ ਤੋਂ ਵੱਡਾ ਦਾਤਾ ਹੋਵੇਗਾ ਜਿਹਦੇ ਬੂਹੇ ਤੋਂ ਬਰਸਾਏਗੀ ਦੁਨੀਆਂ ਜਿਹਦੇ ਬੂਹੇ ਤੇ ਅਕਬਰ ਵਰਗੇ ਬਾਦਸ਼ਾਹ ਵੀ ਆ ਕੇ ਭੀਖ ਮੰਗਣਗੇ ਹਿੰਦੁਸਤਾਨ ਦਾ ਸਮਰਾਟ ਅਕਬਰ ਮਹਾਨ ਜਿਹਨੂੰ ਕਹਿੰਦੇ ਹੈ ਗ੍ਰੇਟ ਅਕਬਰ ਜਿਹਨੂੰ ਕਹਿੰਦੇ ਹੈ ਸਾਧ ਸੰਗਤ ਜੀ ਨੰਗੇ ਪੈਰੀ ਗੁਰੂ ਅਮਰਦਾਸ ਦੇ ਬੂਹੇ ਤੇ ਆਇਆ ਸੀ ਨੰਗੇ ਪੈਰੀ ਬਾਦਸ਼ਾਹ ਚੱਲ ਕੇ ਆਵੇ ਕਹਿੰਦੇ ਉਹਦੇ ਨੌਕਰਾਂ ਨੇ ਨਾ ਗਲੀ ਦੇ ਵਿੱਚ ਇੱਦਾਂ ਦੇ ਮੈਟ ਵਿਛਾ ਤੇ ਜਿਵੇਂ ਆਪਾਂ ਗੁਰੂ ਘਰਾਂ ਨੇ ਮੈਟ ਵਿਛਣ ਲੰਮੇ ਲੰਮੇ ਉਹਨੂੰ ਪਾਵੜੇ ਕਹਿੰਦੇ ਸੀ ਪਾਵੜੇ ਪਾਵੜੇ ਵਿਛਾ ਦਿੱਤੇ ਵੀ ਗੁਰੂ ਮਹਾਰਾਜ ਦੇ ਬੂਹੇ ਤੱਕ ਅਕਬਰ ਪਾਵੜਿਆਂ ਦੇ ਤੁਰ ਕੇ ਆ ਗਏ ਅਕਬਰ ਆਪਣੇ ਤੰਬੂ ਤੋਂ ਨਿਕਲਿਆ ਗੋਇੰਦਵਾਲ ਸਾਹਿਬ ਦੀ ਗੱਲ ਉਹਨੇ ਦੇਖਿਆ ਦੂਰ ਦੂਰ ਦੀਆਂ ਗਲੀਆਂ ਸਾਫ਼ ਕੀਤੀਆਂ ਅਤੇ ਵਿੱਚ ਪਾਵੜੇ ਵਿਛੇ ਨੇ ਉਹ ਕਹਿੰਦਾ ਕਿਉਂ ਵਿਛਾਏ ਨੇ ਕਹਿੰਦੇ ਜੀ ਤੁਸੀਂ ਬਾਦਸ਼ਾਹ ਸਲਾਮਤ ਗੁਰੂ ਸਾਹਿਬ ਨੂੰ ਮਿਲ ਨਹੀਂ ਜਾਣਾ ਤੁਹਾਡੇ ਵਾਸਤੇ ਅਕਬਰ ਨੇ ਉਹ ਪਾਵੜੇ ਨਾ ਆਪਣੇ ਹੱਥੀ ਚੁੱਕ ਕੇ ਪਰੇ ਕੀਤੇ ਕਹਿੰਦਾ ਚੁੱਕੋ ਪਹਿਲੇ ਮੈਂ ਭੀਖ ਮੰਗਣ ਆਇਆ ਜਿਵੇਂ ਬਾਦਸ਼ਾਹ ਹੀ ਦਿਖਾਉਣ ਆਇਆ ਅਤੇ ਗੁਰੂ ਅਮਰਦਾਸ ਦੇ ਬੂਹੇ 'ਤੇ ਨੰਗੇ ਪੈਰ ਹੀ ਅਕਬਰ ਆਇਆ ਸੀਗਾ ਅਤੇ ਉਸ ਗੁਰੂ ਨੂੰ ਲੋਕ ਪਹਿਲਾਂ ਕੀ ਕਹਿੰਦੇ ਸੀ ਕਹਿੰਦੇ ਰੋਟੀ ਦਾ ਮਾਰਾ ਹੈ ਇਹ ਰੋਟੀ ਵਾਸਤੇ ਇੱਥੇ ਬੈਠਾ ਹਾਂਜੀ ਕੁਝ ਸਿੱਖ ਨੇ ਕੁਝ ਨਿੰਦਕ ਨੇ ਸਿੱਖ ਤਾਂ ਕਹਿੰਦੇ ਨੇ ਵੀ ਇਹ ਗੁਰੂ ਅੰਗਦ ਦੇਵ ਜੀ ਨੂੰ ਚਾਹੀਦਾ ਵੀ ਇਹਨੂੰ ਕੋਈ ਸ਼ਾਬਾਸ਼ ਦੇਣ ਬੜੀ ਸੇਵਾ ਕਰਦਾ ਵਿਚਾਰਾ ਉਹ ਤਾਂ ਹਮਦਰਦੀ ਕਰਦੇ ਨੇ ਨਿੰਦਕ ਜਿਹੜੇ ਨੇ ਉਹ ਟਿੱਚਰਾਂ ਕਰਦੇ ਨੇ ਉਹ ਉਪਹਾਸੀ ਕਰਦੇ ਨੇ ਮਜ਼ਾਕ ਕਰਦੇ ਨੇ ਨਿੰਦਾ ਕਰਦੇ ਨੇ ਹਾਂਜੀ
ਇਸ ਪ੍ਰਕਾਰ ਸੇਵਾ ਕਰੇ
ਇਸ ਪ੍ਰਕਾਰ ਸਤਿਗੁਰੂ ਜੀ ਦੀ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸ੍ਰੀ ਅਮਰਦਾਸ ਜੀ 12 ਸਾਲ ਸੇਵਾ ਕੀਤੀ ਹਾਂਜੀ
ਹਰਖ ਸ਼ੋਕ ਔਰ ਤਿਆਗ
ਮਨ ਵਿੱਚ ਨਾ ਹਰਖ ਨਾ ਸੋਗ ਹੈ ਖੁਸ਼ੀ ਗਮੀ ਹਰਖ ਸੋਗ ਨੂੰ ਤਿਆਗ ਕੇ ਸੇਵਾ ਕੀਤੀ
ਕਹਿਓ ਕਿਸੇ ਤੋਂ ਕਿਸੇ ਵੀ ਦਿੱਤ
ਕਿਸੇ ਨੇ ਕੁਛ ਵੀ ਕਹਿਤਾ ਚੰਗਾ ਕਹਿਤਾ ਮਾੜਾ ਕਹਿਤਾ ਉਹਦਾ ਖਿਆਲ ਨਹੀਂ ਕੀਤਾ ਹਾਂਜੀ
ਕਰਹਿ ਨਾ ਮਨ ਬੜ ਭਾਸ
ਵੱਡੇ ਭਾਗਾਂ ਵਾਲੇ ਸ੍ਰੀ ਅਮਰਦਾਸ ਜੀ ਕਿਸੇ ਦੀ ਕਈ ਗੱਲ ਨੂੰ ਮਨ 'ਚ ਨਹੀਂ ਲਾਉਂਦੇ ਇੱਕ ਦਿਨ ਦੀ ਗੱਲ ਹੈ ਰਾਤ ਨੂੰ ਕਾਲੀਆਂ ਘਟਾਵਾਂ ਕਾਲੇ ਬੋਲੇ ਬੱਦਲ ਆ ਕੇ ਛਾ ਗਏ ਹਨ ਥੋੜੀ ਥੋੜੀ ਬੂੰਦਾਬਾਂਦੀ ਸ਼ੁਰੂ ਹੋ ਗਈ ਰਾਤ ਨੂੰ ਤੇ ਉਸ ਬੂੰਦਾਬਾਂਦੀ ਨੇ ਉਸ ਮੀਂਹ ਕਣੀ ਨੇ ਚਿੱਕੜ ਚਿੱਕੜ ਕਰ ਦਿੱਤਾ ਪਹਿਲੇ ਪਿੰਡਾਂ 'ਚ ਕਿਹੜਾ ਗਲੀਆਂ ਪੱਕੀਆਂ ਹੁੰਦੀਆਂ ਸੀ ਕਿਤੇ ਸਾਡੇ ਦੇਖਦਿਆਂ ਦੇਖਦਿਆਂ ਪਿੰਡਾਂ 'ਚ ਗਲੀਆਂ ਪੱਕੀਆਂ ਬਣੀਆਂ ਪਹਿਲਾਂ ਤਾਂ ਪਿੰਡਾਂ 'ਚ ਗਲੀਆਂ ਕੱਚੀਆਂ ਹੀ ਹੁੰਦੀਆਂ ਸੀ ਅਤੇ ਤਗੜਾ ਪਿੰਡ ਹੁੰਦਾ ਸੀ ਅਤੇ ਉਹ ਇੱਟਾਂ ਚਾਰ ਲਾ ਲੈਂਦੇ ਸੀ ਕੱਚੇ ਕੱਚੇ ਗਲੀਆਂ ਬਾਜ਼ਾਰ ਹੁੰਦੇ ਸਨ ਅਤੇ ਚਿੱਕੜ ਹੋ ਜਾਂਦਾ ਸੀ ਖਾਸ ਕਰਕੇ ਬਾਣੀ 'ਚ ਐਵੇਂ ਤਾਂ ਨਹੀਂ ਲਿਖਿਆ ਗਲੀਆਂ ਚਿੱਕੜ ਦੂਰ ਘਰ ਨਾਲ ਪਿਆਰੇ ਨੇ ਚਲਾਂ ਤਾਂ ਪਿੱਜਾ ਕੰਬਲੀ ਰਹਾਂ ਤਾਂ ਟੁੱਟੇ ਨੇ ਕੱਚੀਆਂ ਗਲੀਆਂ ਚਿੱਕੜ ਨਾਲ ਭਰੀਆਂ ਹੁੰਦੀਆਂ
ਹਾਂਜੀ
ਠੰਡ ਦਾ ਮੌਸਮ ਹੈ ਉਹ ਮਾਘ ਦੀ ਜਿਹੜੀ ਰਾਤ ਹੈ ਯਾਨੀ ਇੱਕ ਤਾਂ ਬਰਸਾਤ ਹੁੰਦੀ ਸਾਵਣ ਵਿੱਚ ਇੱਕ ਹੁੰਦੀ ਮਾਘ ਵਿੱਚ ਮਾਘ ਫੱਗਣ ਮਾਘ ਫੱਗਣ ਦੀ ਜਿਹੜੀ ਹੁੰਦੀ ਹੈ ਯਾਨੀ ਜਨਵਰੀ ਜਾਂ ਫਰਵਰੀ ਦੇ ਦਿਨਾਂ ਜਿੰਨੀ ਬਰਸਾਤ ਹੁੰਦੀ ਹੈ ਆਪਣੇ ਉੱਤੇ ਇੰਡੀਆ ਵਿੱਚ ਉਹਨੂੰ ਕਹਿੰਦੇ ਆ ਫੱਗਣ ਗਲੀਆਂ ਫੱਗਣ ਯਾਨੀ ਫੱਗਣ ਦਾ ਮਹੀਨਾ ਜਿਹੜਾ ਗਲੀਆਂ ਜਾਂ ਇਹਨਾਂ ਦਾ ਚਿੱਕੜ ਹੋ ਜਾਂਦਾ ਉਹ ਫੱਗਣ ਦੀ ਬਰਸਾਤ ਸੀ ਅਤੇ ਠੰਡੀ ਬੜੀ ਪੈ ਰਹੀ ਸੀ ਸੀਤ ਬੜੀ ਪੈ ਰਹੀ ਸੀ ਲੋਕ ਰਜਾਈਆਂ ਤਲਾਈਆਂ ਲੈ ਲੈ ਕੇ ਦੋਹਰੇ ਦੋਹਰੇ ਕੰਬਲ ਲੈ ਕੇ ਤੇ ਘਰ ਦੇ ਵਿੱਚ ਅੰਗੀਠੀਆਂ ਬਾਲ ਕੇ ਸੁੱਤੇ ਸਨ ਉਧਰੋਂ ਅੰਮ੍ਰਿਤ ਵੇਲਾ ਹੋ ਗਿਆ ਗੁਰੂ ਸਾਹਿਬ ਦੇ ਇਸ਼ਨਾਨ ਦਾ ਟਾਈਮ ਹੋਇਆ ਸ੍ਰੀ ਅਮਰਦਾਸ ਦੀ ਘੜਾ ਪਾਣੀ ਦਾ ਲੈਣ ਲਈ ਗਾਗਰ ਲੈ ਕੇ ਤੁਰ ਪਏ ਜਦੋਂ ਉਹ ਗਾਗਰ ਲੈ ਕੇ ਸਿਰ ਤੇ ਧਰ ਕੇ ਲਿਆਉਣ ਲੱਗੇ ਇਹਨਾਂ ਸ੍ਰੀ ਅਮਰਦਾਸ ਜੀ ਸਹਿਜੇ ਸਹਿਜੇ ਤੁਰਦੇ ਉਹਨੇ ਵਿਰੁੱਧ ਸਰੀਰ ਹੈ ਥੱਲੇ ਪੈਰ ਤਿਲਕਦਾ ਹੈ ਤਿਲਕਣ ਤੇ ਘੜਾ ਵੀ ਸਾਂਭਣਾ ਤੇ ਸਰੀਰ ਵੀ ਸਾਂਭਣਾ ਇਸ ਕਰਕੇ ਸਤਿਗੁਰੂ ਅਮਰਦਾਸ ਸਾਹਿਬ ਜੀ ਹੌਲੇ ਹੌਲੇ ਤੁਰਦੇ ਨੇ
ਇਸ ਰਹਿ ਪਗ ਕਰ ਸਾਗਰ ਹੈ ਜਲ ਪਹੁੰਚੈ ਨਾਹੀ।
ਜੇ ਮੇਰਾ ਪੈਰ ਤਿਲਕ ਗਿਆ ਤੇ ਮੇਰੇ ਮੋਢੇ ਤੋਂ ਸਿਰ ਤੋਂ ਗਾਗਰ ਡਿੱਗ ਪਏਗੀ, ਪਾਣੀ ਡੁੱਲ ਜਾਏਗਾ, ਸਤਿਗੁਰੂ ਜੀ ਇਸ਼ਨਾਨ ਕਿਵੇਂ ਕਰਨਗੇ? ਮਹਾਰਾਜ ਜੀ ਦਾ ਇਸ਼ਨਾਨ ਦਾ ਟਾਈਮ ਨਾ ਲੱਗ ਜਾਏ, ਕਿਉਂਕਿ ਮਹਾਰਾਜ ਦਾ ਇਸ਼ਨਾਨ ਦਾ ਟਾਈਮ ਬੜਾ ਪੱਕਾ ਸੀ। ਗੁਰੂ ਅੰਗਦ ਦੇਵ ਜੀ 2 ਵਜੇ ਇਸ਼ਨਾਨ ਕਰ ਲੈਂਦੇ ਸਨ ਤੇ ਉਹ ਇਸ਼ਨਾਨ ਦਾ ਟਾਈਮ ਕਿਤੇ ਦੇਰੀ ਨਾ ਹੋ ਜਾਵੇ। ਜਿੱਥੇ ਸਤਿਗੁਰਾਂ ਦੀ ਧਰਮਸ਼ਾਲਾ ਸੀ, ਯਾਨੀ ਗੁਰੂ ਅੰਗਦ ਦੇਵ ਜੀ ਦਾ ਨਿਵਾਸ ਅਸਥਾਨ ਸੀ, ਉਸ ਤੋਂ ਦੂਜੇ ਪਾਸੇ ਖੂਹ ਸੀ ਜਿੱਥੋਂ ਪਾਣੀ ਲਿਆਉਂਦੇ ਸਨ ਜਾਂ ਬਿਆਸ ਤੋਂ ਲਿਆਉਂਦੇ ਸਨ। ਉਹ ਜਿੱਥੋਂ ਬਿਆਸ ਤੋਂ ਜਲ ਲਿਆ ਰਹੇ ਸਨ ਪ੍ਰਸਾਦ ਸੰਗਤ ਜੀ, ਉਹ ਜਿਹੜਾ ਜੁਲਾਇਆ ਦਾ ਉੱਥੇ ਰਸਤੇ 'ਚ ਘਰ ਪੈਂਦਾ ਸੀ, ਉੱਚੀ ਥਾਂ। ਹੁਣ ਵੀ ਉਹਨੂੰ ਉੱਚਾ ਟਿੱਬਾ ਜਿਹਾ ਹੀ ਹੈ, ਸਾਰੇ ਪਿੰਡਾਂ ਨੂੰ ਉੱਚੀ ਥਾਂ ਹੈ। ਉੱਥੇ ਗੁਰਦੁਆਰਾ ਬਣਿਆ ਹੋਇਆ ਜਿਹੜਾ ਮੇਨ ਦਰਬਾਰ ਸਾਹਿਬ, ਗੁਰਦੁਆਰਾ ਦਰਬਾਰ ਸਾਹਿਬ ਸੰਗਰੂਰ ਸਾਹਿਬ ਗੁਰੂ ਅੰਗਦ ਦੇਵ ਜੀ ਦਾ ਕਿੱਥੇ ਉੱਥੇ ਬਣਿਆ ਹੋਇਆ। ਜੁਲਾਇਆ ਨੇ ਬੇਨਤੀ ਕੀਤੀ ਸੀ ਸਤਿਗੁਰਾਂ ਦਾ ਸੰਸਕਾਰ ਸਾਡੇ ਘਰ ਵਿੱਚ ਕਰੋ। ਉੱਥੇ ਗੁਰੂ ਸਾਹਿਬ ਦਾ ਸੰਸਕਾਰ ਜੁਲਾਇਆ ਦੇ ਘਰ 'ਚ ਕੀਤਾ ਸੀ, ਖੱਡੀ ਦੇ ਕੋਲ। ਤੇ ਉੱਥੇ ਪਹਿਲਾਂ ਉਹ ਖੱਡੀ ਲੱਗੀ ਹੁੰਦੀ ਸੀ ਉੱਚੀ ਥਾਂ ਤੇ। ਉੱਥੇ ਮੀਂਹ ਪੈਣ ਕਰਕੇ ਬੜਾ ਚਿੱਕੜ ਖੋਭਾ ਹੋਇਆ ਪਿਆ ਸੀ। ਲੰਬੀਆਂ ਲੰਬੀਆਂ ਹੌਲੀਆਂ ਹੌਲੀਆਂ ਨਿੱਕੀਆਂ ਨਿੱਕੀਆਂ ਬੂੰਦਾਂ ਪੈ ਰਹੀਆਂ ਸੀ, ਉਹਦੇ ਨਾਲ ਚਿੱਕੜ ਹੋਇਆ ਸੀ। ਔਰ ਹਨੇਰਾ ਬਹੁਤ ਜ਼ਿਆਦਾ ਸੀ, ਪਤਾ ਨਹੀਂ ਸੀ ਲੱਗ ਰਿਹਾ ਰਸਤੇ ਦਾ ਵੀ। ਜੁਲਾਏ ਨੇ ਆਪਣੀ ਛੱਡੀ ਦਾ ਇੱਕ ਕਿੱਲਾ ਕਰੀਰ ਦਾ, ਕਰੀਰ ਜੰਡ ਕਰੀਰ ਰੁੱਖ ਹੁੰਦਾ, ਉਹ ਕਰੀਰ ਦਾ ਇੱਕ ਰੁੱਖ ਉੱਥੇ ਉਹਦਾ ਕਿੱਲਾ ਵੱਢ ਕੇ ਸੁੱਕਾ ਉਹ ਜ਼ਮੀਨ 'ਚ ਗੱਡਿਆ ਹੋਇਆ ਸੀ। ਉਹਦੇ ਨਾਲ ਕੱਪੜਾ ਬੰਨ੍ਹ ਕੇ ਉਹ ਬੁਣਦਾ ਸੀਗਾ, ਜੁਲਾਹਾ ਕੰਮ ਕਰਦਾ ਸੀ ਆਪਣੀ ਛੱਡੀ 'ਤੇ। ਜਦੋਂ ਸ੍ਰੀ ਅਮਰਦਾਸ ਜੀ ਪਾਣੀ ਦੀ ਗਾਗਰ ਲੈ ਕੇ ਤੁਰਦੇ, ਬੜੇ ਹੌਲੇ ਹੌਲੇ ਪੈਰ ਫਿਸਲਣ ਤੋਂ ਬਚਾਉਂਦੇ ਹੋਏ ਉਸ ਕਿਲੇ ਦੇ ਕੋਲ ਪਹੁੰਚੇ, ਸਤਿਗੁਰਾਂ ਦਾ ਚਰਨ ਉਸ ਕਿਲੇ ਨੂੰ ਵੱਜ ਗਿਆ। ਕਹਿੰਦੇ ਇੱਕਦਮ ਡਿੱਗੇ ਹਨ, ਤਿਲਕ ਗਿਆ ਪੈਰ, ਗਿੱਡਾ ਉਹ ਖੁੱਡਾ ਲੱਗਾ, ਖੇਡਾਂ ਲੱਗ ਕੇ ਜਦੋਂ ਡਿੱਗੇ ਕੁੰਭਲ ਵਿੱਚ ਤੇ ਆਪਣੇ ਆਪ ਨੂੰ ਸੰਭਾਲ ਲਿਆ। ਪਰ ਆਪਣੇ ਪਾਣੀ ਦੇ ਘੜੇ ਨੂੰ ਬਚਾਉਣ ਲਈ ਪੂਰਾ ਜ਼ੋਰ ਲਾ ਤਾ, ਪੂਰੀ ਵਾਹ ਲਾ ਦਿੱਤੀ ਵੀ ਪਾਣੀ ਨਾ ਡੁੱਲ ਜਾਵੇ। ਧੰਨ ਸ੍ਰੀ ਅਮਰਦਾਸ ਜੀ ਨੇ ਘੜਾ ਥੰਭ ਲਿਆ, ਘੜਾ ਨਹੀਂ ਡੁੱਲਣ ਦਿੱਤਾ ਪਾਣੀ ਦਾ, ਆਪ ਡਿੱਗ ਪਏ ਹਨ। ਦੁਬਾਰਾ ਹੌਲੇ ਹੌਲੇ ਉਹ ਘੜਾ ਚੁੱਕ ਕੇ ਫਿਰ ਆਪਣੇ ਸਿਰ ਤੇ ਰੱਖ ਲਿਆ। ਗੁਰੂ ਸਾਹਿਬ ਜੀ ਨੂੰ ਇਸ਼ਨਾਨ ਕਰਾਉਣ ਦੇ ਲਈ ਤੁਰ ਪਏ ਹਨ। ਜੁਲਾਹਾ ਤੇ ਜੁਲਾਹੀ ਦੋਵੇਂ ਆਪਣੇ ਘਰ ਵਿੱਚ ਅੰਦਰ ਸੁੱਤੇ ਪਏ ਸਨ। ਜਦੋਂ ਬਾਹਰ ਡਿੱਗਣ ਦਾ ਖੜਕਾ ਹੋਇਆ, ਉਹ ਖੜਕਾ ਸੁਣ ਕੇ ਆਵਾਜ਼ ਸੁਣ ਕੇ ਆਵਾਜ਼ ਦਿੱਤੀ ਜੁਲਾਹੇ ਨੇ, ਬਈ ਕੌਣ ਹੈ ਬਾਹਰ?
ਕੌਣ ਇਸ ਥਲ ਪਿਛਾ ਕਿਸ ਗੱਲ ਹੈ?
ਬਾਹਰ ਕੌਣ ਡਿੱਗਾ ਹੈ, ਕੌਣ ਗਿਰਿਆ ਹੈ, ਇੱਥੇ ਕੌਣ ਹੈ? ਜੁਲਾਹੇ ਨੇ ਸੋਚਿਆ ਵੀ ਰਾਤ ਨੂੰ ਕੌਣ ਆ ਗਿਆ ਜਿਹੜਾ ਡਿੱਗਿਆ, ਬਾਹਰ ਆਵਾਜ਼ ਆਈ। ਕੌਣ ਹੈ ਬਈ, ਕੋਈ ਬੰਦਾ ਹੈ ਜਾਂ ਕੋਈ ਹੋਰ ਚੀਜ਼ ਹੈ? ਸ੍ਰੀ ਅਮਰਦਾਸ ਜੀ ਜੁਲਾਹੇ ਦੀ ਗੱਲ ਸੁਣ ਕੇ,
ਮੈਂ ਸਤਿਗੁਰੂ ਕੋ ਦਾਸ ਹਾਂ ਲੈ ਬੇਜਲ ਆਇਓ,
ਉੱਤਰ ਦਿੱਤਾ। ਕਹਿਣ ਲੱਗੇ ਮੈਂ ਸਤਿਗੁਰੂ ਜੀ ਦਾ ਸੇਵਾਦਾਰ ਹਾਂ, ਸਤਿਗੁਰਾਂ ਦਾ ਦਾਸ ਹਾਂ, ਸਤਿਗੁਰਾਂ ਦੇ ਇਸ਼ਨਾਨ ਲਈ ਜਲ ਲੈਣ ਆਇਆ।
ਕੌਣ ਦਾਸ ਇਸ ਕਾਲ ਮੈਂ ਹੈ ਭਾਲਾ ਪੁਕਾਰਾ?
ਤੇ ਜੁਲਾਹਾ ਫੇਰ ਬੋਲਿਆ, ਕਹਿੰਦਾ ਇੰਨੀ ਠੰਡ ਪੈ ਰਹੀ ਹੈ, ਸਾਡਾ ਤਾਂ ਰਜਾਈ ਚੋਂ ਬਾਹਰ ਹੱਥ ਨਹੀਂ ਨਿਕਲਦਾ, ਬਾਹਰ ਮੀਂਹ ਪੈ ਰਿਹਾ ਹੈ, ਇਹੋ ਜਿਹਾ ਦਾਸ ਕਿਹੜਾ ਜਿਹੜਾ ਪੈਂਦੇ ਮੀਂਹ ਵਿੱਚ ਪਾਣੀ ਧੋ ਰਿਹਾ ਹੈ, ਬੂੰਦਾਂ ਬਰਖ ਰਹੀਆਂ ਨੇ ਥੱਲੇ ਚਿੱਕੜ ਗਾਰਾ ਖੋਭਾ ਹੋਇਆ ਪਿਆ ਹੈ, ਤੇ ਇਹ ਕੌਣ ਹੈ ਜਿਹੜਾ ਘੜੇ ਦੇ ਪਾਣੀ ਲੈ ਕੇ ਇਸ ਟਾਈਮ ਰਾਤ ਨੂੰ ਅੱਧੀ ਰਾਤ ਦਾ ਟਾਈਮ ਜੁਦਾਈ ਕੋਲ ਹੀ ਪਈ ਸੀ, ਉਹਦੀ ਅੱਖ ਖੁੱਲ ਗਈ ਤੇ ਉਹ ਬੋਲ ਉੱਠੀ, ਕਹਿਣ ਲੱਗੀ ਇਸ ਵੇਲੇ ਹੋਰ ਕੌਣ ਹੋਵੇਗਾ ਰਾਤ ਨੂੰ। ਹੋਰ ਕੌਣ ਹੋਵੇਗਾ ਉਸ ਤੋਂ ਬਿਨਾਂ ਰਾਤ ਨੂੰ ਕੋਈ ਨੀ ਖੇਚਲ
ਕਰਨ
ਰਾਤ ਚੈਨ ਹੀ ਕੋਈ ਨੀ, ਇੱਧਰ ਉੱਧਰ ਉੱਧਰ ਇੱਧਰ ਫਿਰਦਾ ਹੀ ਰਹਿੰਦਾ, ਸਾਰਾ ਦਿਨ ਖੂਹ ਦੁਆਲੇ ਹੋਇਆ ਰਹਿੰਦਾ, ਸਾਰਾ ਦਿਨ ਪਾਣੀ ਢੋਂਦਾ ਰਹਿੰਦਾ, ਉਹੀ ਹੋਏਗਾ ਨਸਾਵਾ। ਹਾਂਜੀ, ਸਿਰਫ ਦੋ ਰੋਟੀ ਦੇ ਟੁਕੜੇ ਪਿੱਛੇ ਸਾਰਾ ਦਿਨ ਪਾਣੀ ਢੋਂਦਾ, ਰਾਤ ਨੂੰ ਵੀ ਇਹਨੂੰ ਚੈਨ ਕੋਈ ਨੀ, ਸਾਰਾ ਦਿਨ ਘੁੰਮਦਾ ਪਾਣੀ ਦੇ ਘੜੇ ਫਰਦਾ, ਇਸੇ ਤਰ੍ਹਾਂ ਘੁੰਮਦਾ ਫਿਰਦਾ ਰਹਿੰਦਾ। ਆਪਣੀ ਕੁੱਲ ਆਪਣੇ ਪਰਿਵਾਰ ਆਪਣੀ ਜਾਤੀ ਦਾ ਹੰਕਾਰ ਮਾਣ ਉਹਨੂੰ ਮਿੱਟੀ ਚ ਮਿਲਾ ਕੇ ਤਪੇ ਦੇ ਕੋਲ ਰਹਿੰਦੇ, ਤਪੜਾ ਤਪਾ ਜੁਲਾਈ ਕਿਹਨੂੰ ਕਹਿ ਰਹੀ ਹੈ, ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਤਪਾ ਕਹਿ, ਉਦੋਂ ਮਹਾਰਾਜ ਨੂੰ ਤਪਾ ਕਹਿੰਦੇ ਸੀ, ਤਪ ਜੋ ਕਰਦੇ ਸੀ ਮਹਾਰਾਜ, ਤਪ ਕਰਨ ਕਰਕੇ ਗੁਰਦੁਆਰਾ ਤਪਿਆਣਾ ਸਾਹਿਬ ਉੱਥੇ ਬਣਿਆ ਹੋਇਆ, ਤਪ ਕਰਨ ਕਰਕੇ ਆਮ ਲੋਕ ਜਿਹੜੇ ਸੀ ਉਹਨਾਂ ਨੂੰ ਕੀ ਪਤਾ ਸੀ, ਉਹ ਸਿੱਧਾ ਹੀ ਕਹਿ ਦਿੰਦੇ ਤਪਾ, ਕਹਿੰਦੇ ਤਪੇ ਦੇ ਕੋਲ ਰਹਿੰਦਾ, ਤਪੇ ਦੇ ਘਰ ਪਾਣੀ ਢੋਂਦਾ, ਤੇ ਤਪੇ ਨੂੰ ਦੋ ਰੋਟੀਆਂ ਖਾ ਕੇ ਤੇ ਸਾਰਾ ਦਿਨ ਇਹ ਆਪਣੀ ਕੁੱਲ ਜਾਤ ਆਪਣੇ ਪਰਿਵਾਰ ਦੀ ਨੱਕ ਵਢਾਉਂਦਾ ਹੈ। ਇਹਨੂੰ ਕੋਈ ਚੰਗਾ ਕਹੇ ਮਾੜਾ ਕਹੇ, ਕੋਈ ਲਾਜ ਕੁੱਲ ਰੱਖੀ ਨੇ ਆਪਣੀ ਕੁੱਲ ਦੀ ਲਾਜ ਹੀ ਗਵਾ ਲਈ, ਹਰ ਬੰਦੇ ਦੀ ਮਾੜੀ ਮੋਟੀ ਅਣਖ ਹੁੰਦੀ ਹੈ, ਇਹਨੂੰ ਵੀ ਹੋਣੀ ਚਾਹੀਦੀ ਹੈ, ਇਹ ਸਾਰੀ ਆਪਣੀ ਅਣਖ ਗਵਾ ਕੇ ਕੁੜਮਾਂ ਦੇ ਘਰ ਪਾਣੀ ਢੋਂਦਾ ਹੈ। ਹਾਂਜੀ, ਜਦੋਂ ਜੁਲਾਈ ਨੇ ਇਹ ਗੱਲ ਤਰਕ ਨਾਲ ਕਹੀ, ਆਪਣੀ ਬੁੱਧੀ ਅਨੁਸਾਰ ਉਹਨੇ ਕਹੀ, ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਜੁਲਾਈ ਦੀ ਗੱਲ ਸੁਣ ਕੇ ਬੋਲੇ ਨੇ, ਕਹਿਣ ਲੱਗੇ ਮੈਂ ਨਿਥਾਵਾਂ ਨਹੀਂ ਹਾਂ। ਹਾਂਜੀ, ਮੈਂ ਉਸ ਪਾਤਸ਼ਾਹ ਦੀ ਸੇਵਾ ਕੀਤੀ ਹੈ ਜਿਹੜਾ ਨਿਥਾਵਿਆਂ ਨੂੰ ਥਾਂ ਦੇਣ ਵਾਲਾ ਹੈ, ਮੇਰੇ ਵਰਗੀ ਥਾਂ ਤਾਂ ਕਿਸੇ ਨੂੰ ਮਿਲੀ ਕੋਈ ਨਹੀਂ, ਮੈਨੂੰ ਤਾਂ ਉਹ ਥਾਂ ਮਿਲ ਗਈ ਹੈ ਜਿਹਦਾ ਇਸ ਸੰਸਾਰ 'ਤੇ ਕੋਈ ਸ਼ਾਨੀ ਨਹੀਂ ਕਮਲੀਏ, ਤੂੰ ਕਮਲਿਆਂ ਵਾਲੀ ਗੱਲਾਂ ਕਰਦੀ, ਤੈਨੂੰ ਅਕਲ ਨਹੀਂ, ਗੁਰੂ ਦੀ ਸ਼ਰਨ ਨੂੰ ਨਿਥਾਵਾਂ ਕਹਿਣੀ, ਇਸ ਨੂੰ ਤੂੰ ਤਪਾ ਕਹਿਣੀ ਹੈ, ਉਹ ਜਗਤ ਦਾ ਦਾਤਾ ਹੈ, ਉਹ ਸ੍ਰਿਸ਼ਟੀ ਦਾ ਮਾਲਕ ਹੈ, ਉਹ ਕਰੋੜਾਂ ਬ੍ਰਹਮੰਡਾਂ ਦਾ ਮਾਲਕ ਹੈ, ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਨੂੰ ਤੂੰ ਆਮ ਸਧਾਰਨ ਸਮਝ ਰਹੀ, ਉਹਨਾਂ ਦੇ ਘਰ ਦੀ ਸੇਵਾ ਨੂੰ ਮਾਮੂਲੀ ਸੇਵਾ ਸਮਝਦੀ। ਇਹ ਕਹਿ ਕੇ ਕਮਲੀਏ ਮੈਨੂੰ ਤੇ ਥਾਂ ਮਿਲ ਗਈ ਹੈ, ਸ੍ਰੀ ਅਮਰਦਾਸ ਜੀ ਘੜਾ ਚੁੱਕ ਕੇ ਚੱਲ ਪਏ ਹਨ, ਅੱਗੇ ਸਤਿਗੁਰੂ ਅੰਗਦ ਦੇਵ ਜੀ ਚੌਂਕੀ ਤੇ ਪਾਣੀ ਦੀ ਉਡੀਕ ਕਰ ਰਹੇ ਸਨ, ਅਮਰਦਾਸ ਜੀ ਲੈ ਕੇ ਆਉਣਗੇ ਤੇ ਅਸੀਂ ਇਸ਼ਨਾਨ ਕਰਾਂਗੇ। ਜਦੋਂ ਮਹਾਰਾਜ ਜੀ ਚੌਂਕੀ ਤੇ ਖੜੇ ਸਨ ਤੇ ਉਹ ਸਾਰੀ ਗੱਲ ਜਾਣੀ ਜਾਣ ਸਤਿਗੁਰੂ ਨੇ ਸੁਣ ਲਈ, ਆਪਣੇ ਸੇਵਕ ਦੀ ਧੀਰਜ ਵੀ ਦੇਖ ਲਈ, ਮਹਾਰਾਜ ਪਰਖਣਾ ਚਾਹੁੰਦੇ ਹੈ, ਸ੍ਰੀ ਅਮਰਦਾਸ ਜੀ ਆ ਕੇ ਸੇਵਾ ਚ ਲੱਗ ਗਏ, ਉਹ ਗੱਲ ਨੀ ਦੱਸੀ ਜੁਲਾਈ ਨਾਲ ਕੀ ਵਾਪਰਿਆ ਕੀ ਹੋਇਆ, ਮਹਾਰਾਜ ਨੂੰ ਇਸ਼ਨਾਨ ਕਰਾਇਆ ਹੈ, ਬੜੇ ਪ੍ਰੇਮ ਨਾਲ ਸਾਨੂੰ ਉਹਨੇ ਚਰਨ ਧੋਏ ਨੇ, ਉਦੋਂ ਜੁਲਾਈ ਦਾ ਸੁਣੋ ਉਹਨੂੰ ਕੀ ਹੋਇਆ, ਜਦੋਂ ਇੱਧਰ ਕਿਹਾ ਨਾ ਕਮਲੀਏ ਤੇ ਇਹ ਕਮਲੀ ਹੋ ਗਈ, ਉਸੇ ਵੇਲੇ ਹੀ ਸਿਰ ਦੇ ਵਾਲ ਖਿਲਾਰ ਕੇ ਚੀਕਾਂ ਮਾਰਨ ਲੱਗ ਪਏ, ਝੱਲੀਆਂ ਬੋਲੀਆਂ ਗੱਲਾਂ ਕਰਨ ਲੱਗ ਪਏ,
ਦਾਤਨ ਘਾਟ ਦਾ ਮਤਲਬ ਹੈ ਅਰਜਮ ਅਦਲਾਕੇ
ਉਹ ਦੰਦ ਕੱਢ ਕੇ ਝਈਆਂ ਲੈ ਲੈ ਕੇ ਲੋਕਾਂ ਨੂੰ ਖਾਣ ਨੂੰ ਪੈਂਦੀ ਹੈ ਪਹਿਲਾਂ ਤੇ ਆਪਣੇ ਘਰ ਵਾਲੇ ਨੂੰ ਲੱਗ ਪਈ ਚੱਕ ਮਾਰਨ ਮੈਨੂੰ ਖਾ ਜਾਵਾਂ ਉਹ ਘਬਰਾ ਗਿਆ ਵੀ ਇਹਨੂੰ ਕੀ ਹੋ ਗਿਆ ਸੁਣਦੇ ਠੀਕ ਠਾਕ ਚੰਗੀ ਭਲੀ ਸੀ ਇਹਦੇ ਕਮਲੀ ਹੋ ਗਈ ਸੱਚੀ ਮੱਛੀ ਹਾਂਜੀ
ਆਪਣੇ
ਕੋਲ ਬੁਲਾ ਕੇ ਸਾਰੀ ਗੱਲ ਪੁੱਛੀ ਹੈ ਕੀ ਪੁੱਛਦੇ ਨੇ ਗੁਰੂ ਅੰਗਦ ਦੇਵ ਜੀ ਤੇ ਕੀ ਦੱਸਦੇ ਨੇ ਗੁਰੂ ਅਮਰਦਾਸ ਜੀ ਇਹ ਆਪਾਂ ਕੱਲ ਦੇ ਪ੍ਰਕਰਨਾਂ ਨੂੰ ਸਰਵਣ ਕਰਾਂਗੇ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਨਾਲ ਸਫੇ ਆਏ ਸਰਨਾਗਤੀ ਵਾਹਿਗੁਰੂ।